ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ। ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਮੈ ਬਿਨ ਮਰ ਜਾਈ। ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ। ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਤਿਉਂ ਨਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ, ਦੇਵ ਹੋ ਹਰ ਨਾਈ। ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ ਰਹਾਓ। ਜਿਉਂ ਚਾਤਰਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ। ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਭਾਏ ਸੁਭਾਈ। ਮਨਮੁਖ ਭੁੱਖੇ ਦਹਿ ਦਿਸ ਡੋਲਹਿ, ਬਿਨ ਨਾਵੈ ਦੁਖ ਪਾਈ। ਜਨਮ ਮਰੈ ਫਿਰ ਜੂਨੀ ਆਵੈ, ਦਰਗਹਿ ਮਿਲੈ ਸਜਾਈ। ਕਿਰਪਾ ਕਰੇ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਕਿਰਪਾ ਕਰੇ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ, ਅੱਜ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ, ਸ੍ਰਿਸ਼ਟੀ ਦਾ ਸਭ ਤੋਂ ਸੋਹਣਾ ਸੁੰਦਰ ਆਨੰਦਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਦਾ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ, ਉਸਦੀ ਵਿਚਾਰ ਨਾਲ ਜੁੜਨ ਲਈ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਸਵਾਰੇ ਖਾਲਸਾ ਜੀਓ, ਅੱਜ ਦਾ ਪਾਵਨ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 607 ਦੇ ਉੱਤੇ ਸਭਾਇਮਾਨ ਹੈ। ਆਓ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਇਸ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। हर स्यों प्रीत अंतर मन भेदया, हर बिन रहन ना जाई।
सोरठ महला चौथा। अज दा पावन शब्द सोरठ रागणी दे अंदर चौथे पातशाह सतगुरु श्री गुरु रामदास महाराज गरीब नवाज निमाणिया दे मान सतगुरु जी दी पावन रसना तो उच्चारण होया है। इस पवित्र शब्द दे अंदर मेरे गरीब नवाज पातशाह सतगुरु श्री गुरु रामदास महाराज एक परमेश्वर वाहिगुरु दे नाल प्रेम विच भिजे हुए हिरदे की व्याख्या कर रहे हैं, जिन्हां दे बारे गुरबाणी विच उन्हां भिजे हुए प्रेमी वैरागी हिरदियां दी बहुत सारी व्याख्या मिलती है, बड़ियां विचारां मिलदियां हन। कबीर लागी प्रीत सुजान स्यों बरजै लोग अजान, तांस्या तूटी क्यों बने जाके जी प्राण। जेडे हिरदे अकाल पुरख वाहिगुरु दे प्रेम रूपी तीर दे नाल फटड़ हो जाते हैं, जिन्ना अंतर हर हर प्रीत है, उन्ना गुरमुखां दी उन्ना जिन्ना दे अंदर परमेश्वर वाहिगुरु दे दीदार दी तांग पैदा हो जाती है, जिन्हां दे अंदर वो निशानियां प्रगट हो जांदियां ने, आ सरदो रंग जरदो चश्म तर, इंत जारी बेकरारी दस्त सर। इस तरह के हिरदे जिन्हां दे अंदर परमेश्वर वाहिगुरु दे दीदारां दा प्यार पैदा हो जांदा है ना, वो गुरमुखां दी अवस्था किस तरह की हुंदी है, वो सतगुरु गुरु अर्जन देव गुरु रामदास महाराज जी बयान कर रहे ने, बचन कर रहे हैं। हर स्यों प्रीत अंतर मन बेध्या, कहिंदे अकाल पुरख वाहिगुरु दे नाल जिस गुरमुख दी प्रीत पै जांदी है उहदा मन अंदरों बिन्निया जांदा है। अकाल पुरख वाहिगुरु दा प्रेम है जो ये बाहरी दिखावा नहीं, बाहरी प्रगटावा नहीं, बाहर ते केवल थोड़े जे चिन्ह मात्र आउंदे आ, बेपरवाह हो जाते हैं, खीवे खीवे रहिंदे हैं, नेत्रां दे विच रस आ जाता है, खाना भी घट कर देंदे हैं, बोलना भी घट कर देंदे हैं। जो आनंद साहब दे अंदर सतगुरु गुरु अमरदास महाराज जी ने भगतां की चाल निराली, चाला निराली भगतां केरी बिखम मार्ग चलना वाली पौड़ी विच दसे है लक्षण। ये बारले लक्षण थोड़े जे प्रगट होए पर सतगुरु गुरु रामदास महाराज कहिंदे असल वाहिगुरु जी की जिहड़ी प्रीत है वह मन का विशा है। पहला जदों मन के अंदर बीज होएगा प्रेम का, फिर वह बार भी प्रगट हो जाएगा। जो जड़ दे विच धरती दे विच बीज बीजा होएगा वो बार भी फिर प्रगट हुंदा है। इसे तरीके गुरु रामदास जी समझा रहे हैं, हर स्यों प्रीत वाहिगुरु जी दे नाल साडा प्यार है, अंतर मन बेदया, कहिंदे इन्ना प्यार है बार किसे नूं दिखा भी नहीं सकते, साडा अंदर मन बिन्निया गया, जिवें अणियाला तीर बज के कोई जख्मी हो जाता है, इस तरीके साडा मन उस वाहिगुरु दे प्रेम विच विन्निया गया है। हर बिन रहन न जाई, ते कहिंदे हुण उस परमेश्वर वाहिगुरु दे नाम तो बिना, उहदे दीदार तो बिना रह नहीं हुंदा, उहदे लई भावें कुछ भी करना पै जाए, सब कुछ कुर्बान करना पै जाए, सब कुछ दाते लाना पै जाए, पर हुण पिछे नूं पैर नहीं पुट सकदे, अगाह कु तरांग पिछे फेरना मोहडड़ा, इस तरह की अवस्था हो गई। हुण उहदे दर्शनां बिना सतगुरु गुरु रामदास महाराज कहिंदे भाई साडे तो हुण रह नहीं हुंदा है।
ज्यों मछली बिन नीरै बिन सै, त्यों नामै बिन मर जाई।
उदाहरण दित्ती सतगुरु जी ने, बारी उदाहरण दित्ती ਸਮਾਜਿਕ ਉਦਾਹਰਣ ਦਿੱਤੀ, ਸੰਸਾਰ ਦੀ ਉਦਾਹਰਣ ਦਿੱਤੀ ਤਾਂ ਕਿ ਸਾਨੂੰ ਗੱਲ ਸਮਝ ਆ ਜਾਏ। ਗੱਲ ਅੰਦਰ ਦੀ ਹੈ, ਅੰਦਰਲੀ ਗੱਲ ਨੂੰ ਬਾਹਰੀ ਪਿਆਰ ਦੇ ਨਾਲ ਤੁਲਨਾ ਕਰਕੇ ਇਕੰਗੀ ਦ੍ਰਿਸ਼ਟਾਂਤ ਦਿੰਦੇ ਹੋਏ ਸਤਿਗੁਰੂ ਗੁਰੂ ਰਾਮਦਾਸ ਜੀ ਸਮਝਾ ਰਹੇ, ਕਹਿੰਦੇ ਇਸ ਤਰੀਕੇ ਦਾ ਪਿਆਰ ਸਾਡਾ ਵਾਹਿਗੁਰੂ ਜੀ ਦੇ ਦਰਸ਼ਨਾਂ ਨਾਲ, ਵਾਹਿਗੁਰੂ ਜੀ ਦੇ ਨਾਮ ਨਾਲ ਪੈ ਗਿਆ। ਕਿਵੇਂ? ਜਿਵੇਂ ਮਛਲੀ ਦਾ ਪਾਣੀ ਦੇ ਨਾਲ ਪਿਆਰ ਪੈਂਦਾ ਹੈ। ਮਛਲੀ ਦਾ ਜੀਵਨ ਨਹੀਂ ਹੈ ਪਾਣੀ ਤੋਂ ਬਿਨਾਂ, ਪਾਣੀ ਹੀ ਮਛਲੀ ਦੇ ਜੀਵਨ ਦਾ ਆਧਾਰ ਹੈ। ਅਗਰ ਮਛਲੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ, ਮੱਛੀ ਨੂੰ, ਰਹਿ ਨਹੀਂ ਸਕਦੀ, ਤੜਫੇਗੀ। ਜ਼ਿਆਦਾ ਸਮਾਂ ਬਾਹਰ ਕੱਢ ਦਈਏ, ਅੰਤ ਤੜਫਦੀ ਤੜਫਦੀ ਮਰ ਜਾਏਗੀ। ਇਸੇ ਤਰੀਕੇ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ, ਜਿਉਂ ਮਛਲੀ ਬਿਨ ਨੀਰੈ ਬਿਨ ਸੈ, ਜਿਸ ਤਰੀਕੇ ਮਛਲੀ ਪਾਣੀ ਤੋਂ ਬਿਨਾਂ ਤੜਫਦੀ ਹੈ ਅਤੇ ਅੰਤ ਨੂੰ ਮਰ ਜਾਂਦੀ ਹੈ, ਤਿਉਂ ਨਾਮੈ ਬਿਨ ਮਰ ਜਾਈ। ਇਉਂ ਹੀ ਜਿਹੜੇ ਗੁਰਮੁਖ ਹਨ, ਬੰਦਗੀ ਵਾਲੇ ਹਨ, ਉਹ ਨਾਮ ਤੋਂ ਬਿਨਾਂ ਮਰ ਜਾਂਦੇ ਆ। ਜੇ ਉਹਨਾਂ ਨੂੰ ਨਾਮ ਤੋਂ ਤੋੜ ਦਿੱਤਾ ਜਾਏ, ਬਾਣੀ ਤੋਂ ਤੋੜ ਦਿੱਤਾ ਜਾਏ, ਨਿਤਨੇਮ ਤੋਂ ਤੋੜ ਦਿੱਤਾ ਜਾਏ, ਤਾਂ ਗੁਰਮੁਖੋ ਫਿਰ ਉਹਦੀ ਮੌਤ ਹੈ, ਆਤਮਿਕ ਮੌਤ। ਤੁਸੀਂ ਵੇਖਿਆ ਹੋਏਗਾ, ਜਿੰਨੇ ਵੀ ਹਮਲਾਵਰ ਆਏ, ਜਿੱਥੇ ਉਹਨਾਂ ਨੇ ਸਿੱਖਾਂ ਦੇ ਉੱਤੇ ਸਰੀਰਕ ਤੌਰ 'ਤੇ ਹਮਲੇ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਦੇ ਅਧਿਆਤਮਿਕ ਅਸਥਾਨਾਂ ਦੇ ਉੱਤੇ ਹਮਲੇ ਕੀਤੇ, ਤਾਂ ਕਿ ਜਿਹੜੇ ਇਹਨਾਂ ਦਾ ਜਿੱਥੋਂ ਇਹਨਾਂ ਜਿਸ ਸੋਮੇ 'ਚ ਇਹਨਾਂ ਨੂੰ ਅਧਿਆਤਮ ਮਿਲਦਾ ਹੈ, ਰੂਹਾਨੀਅਤ ਤਾਕਤ ਮਿਲਦੀ ਹੈ, ਉਸ ਸੋਮੇ ਨੂੰ ਬੰਦ ਕਰ ਦਿੱਤਾ ਜਾਏ। ਅਬਦਾਲੀ ਦੇ ਸਮੇਂ ਜਿਸ ਵੇਲੇ ਫੌਜਾਂ ਚੜ੍ਹ ਕੇ ਆਈਆਂ, ਸਿੰਘਾਂ ਨੇ ਮੂੰਹ ਤੋੜ ਜਵਾਬ ਦਿੱਤਾ। ਉਹਨੇ ਇਹ ਪੁੱਛਿਆ ਵੀ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ। ਉਹਨਾਂ ਦੇ ਖੋਜੀ ਬੰਦਿਆਂ ਨੇ ਦੱਸਿਆ, ਇਹਨਾਂ ਦਾ ਗੁਰੂ ਬਹੁਤ ਵੱਡਾ ਬਲੀ ਹੋਇਆ, ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੇ ਦਿੱਤਾ, ਅੰਮ੍ਰਿਤ ਸਰੋਵਰ ਦੇ ਦਿੱਤਾ, ਖੰਡੇ ਦਾ ਅੰਮ੍ਰਿਤ ਦੇ ਦਿੱਤਾ, ਅੰਮ੍ਰਿਤ ਬਾਣੀਆਂ ਦਾ ਨਿਤਨੇਮ ਦੇ ਦਿੱਤਾ। ਅਤੇ ਜਿਹੜੇ ਸਿੱਖ ਅੰਮ੍ਰਿਤ ਸਰੋਵਰ ਨਾਲ ਜੁੜੇ ਹਨ, ਅੰਮ੍ਰਿਤ ਵੇਲੇ ਨਾਲ ਜੁੜੇ ਹਨ, ਅੰਮ੍ਰਿਤ ਨਾਲ ਜੁੜੇ ਹਨ, ਖੰਡੇ ਵਾਟੇ ਦੇ ਨਾਲ, ਅੰਮ੍ਰਿਤਮਈ ਬਾਣੀ ਦੇ ਨਿਤਨੇਮ ਨਾਲ ਜੁੜੇ ਹਨ, ਉਹ ਪੁਰਜਾ ਪੁਰਜਾ ਹੋ ਕੇ ਕੱਟੇ ਤਾਂ ਜਾਂਦੇ ਆ, ਪਰ ਧਰਮ ਤੋਂ ਡੋਲਦੇ ਨਹੀਂ। ਉਹਨਾਂ ਜ਼ਾਲਮਾਂ ਨੇ, ਦੁਸ਼ਮਣਾਂ ਨੇ ਯਤਨ ਕੀਤਾ ਕਿ ਇਹਨਾਂ ਦੇ ਅੰਮ੍ਰਿਤ ਸਰੋਵਰ ਨੂੰ ਪੂਰਿਆ ਜਾਏ। ਸਮੇਂ ਸਮੇਂ ਅਨੁਸਾਰ ਹਾਲਾਤ ਬਦਲਦੇ ਗਏ, ਦੁਸ਼ਮਣ ਵੀ ਬਦਲਦੇ ਗਏ। ਪਹਿਲਾਂ ਬਾਹਰੀ ਤੌਰ 'ਤੇ ਦੁਸ਼ਮਣ ਸਨ, ਫਿਰ ਹੌਲੀ ਹੌਲੀ ਇਸ ਤਰ੍ਹਾਂ ਦੇ ਦੁਸ਼ਮਣ ਆ ਗਏ ਜਿਹੜੇ ਮੁੱਖ ਮੈਂ ਰਾਮ ਬਗਲ ਮੈਂ ਛੁਰੀ ਵਾਲੇ ਸਨ, ਦੇਖਣ ਨੂੰ ਤੁਹਾਡੇ ਵਰਗੇ, ਤੁਹਾਡੇ ਆਪਣੇ ਹੀ ਲੱਗਦੇ ਸਨ, ਪਰ ਉਹਨਾਂ ਨੇ ਤੁਹਾਨੂੰ ਜੋ ਦਾਤ ਗੁਰੂ ਨੇ ਦਿੱਤੀ ਸੀ, ਨਾਮ ਦੀ ਦਾਤ, ਸੇਵਾ ਦੀ ਦਾਤ, ਜੋ ਅਰਦਾਸ ਦੇ ਵਿੱਚ ਆਪਾਂ ਮੰਗਦੇ ਹਾਂ ਨਾ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਔਰ ਸਭ ਤੋਂ ਵੱਡੀ ਦਾਤ ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਇਹ ਸਭ ਕੁਝ ਮੰਗਦੇ ਸੀ। ਇਹਨਾਂ ਚੀਜ਼ਾਂ ਦੇ ਉੱਤੇ ਕਟਾਕਸ਼ ਕਰਨੇ ਸ਼ੁਰੂ ਕਰ ਦਿੱਤੇ, ਸਿੱਖ ਨੂੰ ਅੰਤਰੀਬ ਤੌਰ ਦੇ ਉੱਤੇ ਕਮਜ਼ੋਰ ਕਰਨ ਦੇ ਯਤਨ ਕੀਤੇ ਗਏ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਧਰਤੀ ਦੇ ਵਸਿੰਦੇ ਲੋਕ ਐਸੇ ਹਨ, ਭੁੱਖੇ ਰਹਿ ਜਾਂਦੇ ਆ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕਰਕੇ ਵੀ, ਅੱਧੀ 'ਚੋਂ ਅੱਧੀ ਰੋਟੀ ਖਾ ਕੇ ਵੀ, ਗਲਾਂ ਵਿੱਚ ਬੱਚਿਆਂ ਦੇ ਹਾਰ ਪਵਾ ਕੇ ਵੀ, ਤੇਰਾ ਭਾਣਾ ਮਿੱਠਾ ਲੱਗਾ ਕਹਿਣ ਵਾਲੇ ਹੈ, ਇਹ ਰਾਤ ਨੂੰ ਦੁੱਖ ਝੱਲ ਕੇ ਵੀ ਅਰਦਾਸ ਕਰਨ ਵਾਲੇ ਹੈ ਕਿ ਰਾਤ ਸੁੱਖਾਂ ਨਾਲ ਬਤੀਤ ਹੋਈ, ਦਿਨ ਭਾਣੇ ਅੰਦਰ ਬਤੀਤ ਕਰਾਉਣਾ। ਉਹਦਾ ਕਾਰਨ ਇਹ ਹੈ, ਇਹ ਨਾਮ ਤੋਂ ਨਹੀਂ ਟੁੱਟੇ, ਇਹਨਾਂ ਨੂੰ ਇਹਨਾਂ ਦੇ ਅਸਲ ਸੋਮੇ ਦੇ ਨਾਲ ਤੋੜ ਦਈਏ, ਫਿਰ ਇਹਨਾਂ ਨੂੰ ਤੋੜਨਾ, ਇਹਨਾਂ ਨੂੰ ਮਾਰਨਾ ਸੌਖਾ ਹੈ, ਨਾ ਇਹਨਾਂ ਨੂੰ ਹੜ੍ਹ ਮਾਰ ਸਕਦੇ ਹੈ, ਨਾ ਇਹਨਾਂ ਨੂੰ ਅੱਗ ਮਾਰ ਸਕਦੀ, ਨਾ ਇਹਨਾਂ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਮੁਕਾਇਆ ਜਾ ਸਕਦਾ ਹੈ, ਕਿਉਂਕਿ ਇਹਨਾਂ ਨੂੰ ਤਾਕਤ ਇਹਨਾਂ ਦੇ ਗੁਰੂ ਨੇ ਨਾਮ ਦੀ ਦਿੱਤੀ ਹੈ। ਹਾਂ, ਜੇ ਨਾਮ ਤੋਂ ਟੁੱਟ ਜਾਏ, ਜੇ ਨਿਤਨੇਮ ਤੋਂ ਟੁੱਟ ਜਾਏ ਸਿੱਖ, ਜੇ ਸਮਝੋ ਉਹਦੀ ਮੌਤ ਹੈ। ਫਿਰ ਸਰੀਰ ਦੀ ਮੌਤ ਨੂੰ ਸਿੱਖ ਮੌਤ ਨਹੀਂ ਸਮਝਦਾ, ਅਸਲ ਮੌਤ ਉਹ ਹੈ ਜੋ ਗੁਰੂ ਕੇ ਸਿੱਖੋ ਬਾਣੀ ਤੋਂ ਟੁੱਟ ਜਾਏ, ਆਤਮਿਕ ਤੌਰ 'ਤੇ ਅੰਦਰੋਂ ਬੰਦਾ ਮਰ ਜਾਏ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਸਮਝਾ ਰਹੇ ਨੇ, ਕਹਿੰਦੇ ਨਾਮ ਦੇ ਨਾਲ ਗੁਰਮੁਖੋ ਸਾਡੀ ਕਿਸ ਤਰੀਕੇ ਦੀ ਪ੍ਰੀਤੀ ਹੈ। ਜਿਉਂ ਮਛਲੀ ਬਿਨ ਨੀਰੈ ਬਿਨ ਸਹਿ, ਜਿਵੇਂ ਮਛਲੀ ਨੂੰ ਪਾਣੀ 'ਚੋਂ ਬਾਹਰ ਕੱਢ ਦਈਏ ਅਤੇ ਮਛਲੀ ਮਰ ਹੀ ਜਾਂਦੀ ਹੈ, ਇਸੇ ਤਰੀਕੇ ਕਹਿੰਦੇ ਤਿਉਂ ਨਾਮੈ ਬਿਨ ਮਰ ਜਾਈ। ਇਉਂ ਉਹ ਗੁਰੂ ਕਾ ਸਿੱਖ ਜਿਸ ਦੇ ਅੰਦਰ ਲਟਕ ਲੱਗ ਗਈ ਪਰਮੇਸ਼ੁਰ ਦੇ ਨਾਮ ਦੀ, ਉਹ ਨਾਮ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਨੂੰ ਭਾਵੇਂ ਰੋਟੀ ਭਾਵੇਂ ਘੱਟ ਮਿਲ ਜਾਏ, ਔਖਾ ਰਹਿ ਜਾਏ, ਜ਼ਿੰਦਗੀ ਦੀਆਂ ਸੁੱਖ ਸੁਵਿਧਾਵਾਂ ਘੱਟ ਰਹਿ ਜਾਣ, ਉਹ ਨਾਮ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਸਮਝਦਾ ਮੇਰੀ ਮੌਤ ਹੋ ਰਹੀ ਹੈ।
ਮੇਰੇ ਪ੍ਰਭ ਕਿਰਪਾ ਜਲ ਦੇਵ ਹੋ ਹਰ ਨਾਈ,
ਅਰਦਾਸ ਕਰ ਰਹੇ ਨੇ ਸਤਿਗੁਰੂ ਜੀ। ਆਪਾਂ ਸਾਰੇ ਅਰਦਾਸ ਕਰਿਆ ਕਰੀਏ, ਅਰਦਾਸ ਵਿੱਚ ਬਹੁਤ ਵੱਡੀ ਤਾਕਤ ਹੈ। ਅਰਦਾਸ ਨਾਲੋਂ ਅਸੀਂ ਟੁੱਟਦੇ ਜਾਂਦੇ ਹਾਂ। ਮਹਾਰਾਜ ਸਤਿਗੁਰੂ ਜੀ ਕਹਿੰਦੇ ਅਰਦਾਸ ਹੈ ਮੇਰੀ, ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ। ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਵਾਹਿਗੁਰੂ ਜੀ, ਮੇਰੀ ਤੇ ਤੇਰੀ ਅੱਗੇ ਅਰਦਾਸ ਹੈ ਕਿ ਕਿਰਪਾ ਰੂਪੀ ਜਲ ਦਿਓ ਹਰ ਨਾਈ, ਤੇਰੇ ਨਾਮ ਦਾ ਜਲ ਦਿਓ। ਤੇਰੀ ਕਿਰਪਾ ਦੇ ਨਾਲ ਤੇਰੇ ਨਾਮ ਦਾ ਜਲ ਮਿਲਦਾ, ਉਹ ਜਲ ਮੈਨੂੰ ਦੇ ਦਿਓ ਜਿਸ ਦੇ ਨਾਲ ਮੈਂ ਨਹਾ ਲਵਾਂ, ਮੇਰੇ ਮਨ ਦਾ ਇਸ਼ਨਾਨ ਹੋ ਜਾਏ, ਮੇਰੇ ਅੰਤਹਕਰਨ ਮਨ ਬੁੱਧ ਚਿੱਤ ਦੀ ਮੈਲ ਲੱਥ ਜਾਏ, ਮੇਰੇ ਅੰਦਰੋਂ ਅਵਿਦਿਆ ਅਸਮਤਾਵ ਨਿਵੇਸ਼ ਰਾਗ ਦੁਆਇਸ਼ ਅਤੇ ਆਦਿਕ ਜਿਹੜੀਆਂ ਮੈਲਾਂ ਨੇ ਮੁੱਕ ਜਾਣ। ਕਿਰਪਾ ਕਰੋ, ਮੈਨੂੰ ਐਸਾ ਇਸ਼ਨਾਨ ਕਰਵਾ ਦਿਓ ਕਿ ਸਤਿਗੁਰੂ ਜੀ ਮੈਨੂੰ ਨਾਮ ਦਾ ਜਲ ਦੇ ਕੇ ਮੇਰੀਆਂ ਮੈਲਾਂ ਲਾ ਦਿਓ ਜੀ।
ਹਉ ਅੰਤਰ ਨਾਮ ਮੰਗਾਂ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ।
ਹੇ ਮਹਾਰਾਜ, ਇੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਹਉ ਅੰਤਰ ਨਾਮ ਮੰਗਾਂ ਦਿਨ ਰਾਤੀ, ਜਿੱਥੇ ਬਾਹਰੀ ਤੌਰ 'ਤੇ ਗੁਰੂ ਕਾ ਸਿੱਖ ਨਾਮ ਨਾਲ ਜੁੜਿਆ, ਅਭਿਆਸੀ ਹੈ, ਰੋਜ਼ ਨਿਤਨੇਮ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਸਿਮਰਨ ਨਾਲ ਜੁੜਿਆ ਹੈ। ਪਰ ਗੱਲ ਹਜੇ ਇੱਥੇ ਨਹੀਂ ਮੁੱਕ ਚੱਲੀ, ਇਸ ਤੋਂ ਅੱਗੇ ਵੀ ਹੈ। ਉਹ ਹੈ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਏ ਹਿਰਦੇ ਦੇ ਅੰਦਰ। ਜਿਹੜਾ ਬਾਹਰੀ ਤੌਰ 'ਤੇ ਨਾਮ ਜਪਦੇ ਹਾਂ, ਇਹਨੂੰ ਵੈਖਰੀ ਬਾਣੀ ਦਾ ਅਭਿਆਸ ਕਿਹਾ ਹੈ। ਜ਼ੁਬਾਨ ਦੇ ਨਾਲ ਬਾਹਰੋਂ ਨਾਮ ਜਪਣਾ, ਵੈਖਰੀ ਦਾ ਅਭਿਆਸ ਕਰਨਾ, ਰਸਨਾ ਦੇ ਨਾਲ ਨਾਮ ਜਪਣਾ, ਜਿਹਨੂੰ ਗੁਰਬਾਣੀ ਵਿੱਚ ਵੀ ਇਹ ਸਾਰੀਆਂ ਅਵਸਥਾਵਾਂ ਦੱਸੀਆਂ ਹਨ, ਰਸਨਾ ਗੁਣ ਗੋਪਾਲ ਨਿਧ ਗਾਇਣ ਜਾਂ ਰਸਨਾ ਜਪੈ ਨਾ ਨਾਮ, ਹੋਰ ਬੜੇ ਸਾਰੇ ਪ੍ਰਮਾਣ ਮਿਲਦੇ ਹਨ। ਇਹ ਹੈ ਬਾਹਰੀ। ਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਮੇਰੇ 'ਤੇ ਇਹ ਵੀ ਕਿਰਪਾ ਕਰੋ, ਹਉ ਅੰਤਰ ਨਾਮ ਮੰਗਾਂ ਦਿਨ ਰਾਤੀ, ਮੇਰੇ ਅੰਦਰ ਮੇਰੇ ਮਨ ਦੇ ਵਿੱਚ ਵੀ ਨਾਮ ਵਸ ਜਾਏ, ਔਰ ਮੈਂ ਅੰਦਰੋਂ ਅੰਦਰੀ ਹਰ ਵੇਲੇ ਅੰਦਰੋਂ ਮੇਰੀ ਅਰਦਾਸ ਲੱਗੀ ਹੈ ਕਿ ਮੈਂ ਤੁਹਾਡੇ ਕੋਲੋਂ ਨਾਮ ਮੰਗਦਾ, ਦਿਨ ਰਾਤੀ ਮੰਗਦਾ ਰਹਿੰਦਾ। ਇਹ ਨਹੀਂ ਕਿ ਦਿਨੇ ਜਾਂ ਰਾਤ ਨੂੰ ਕਿਸੇ ਇੱਕ ਟਾਈਮ ਜਾਂ ਕੋਈ ਵਿਸ਼ੇਸ਼ ਟਾਈਮ, ਗੁਰੂ ਕਾ ਜਿਹੜਾ ਪਿਆਰਾ ਹੈ ਨਾ, ਉੱਤੇ ਹਰ ਵੇਲੇ ਹੀ ਦਿਨ ਰਾਤੀ ਆਰਾਧੋ ਪਿਆਰਾ ਨਿਮਖ ਨਾ ਕੀਜੈ ਢੀਲਾ ਦੀ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਮੈਂ ਤਾਂ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਗਦਾ, ਔਰ ਮੰਗਦਾ ਵੀ ਅੰਦਰ ਮੇਰੇ ਵਸ ਜਾਏ। ਫਿਰ ਇਸ ਤਰ੍ਹਾਂ ਦੀ ਅਵਸਥਾ ਜਿਹਦੇ ਅੰਦਰ ਵਸ ਜਾਂਦਾ ਨਾ, ਫਿਰ ਉਹ ਬਾਹਰੀ ਤੌਰ 'ਤੇ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਕੰਮ ਵੀ ਕਰੀ ਜਾਏ, ਪਰ ਉਸ ਗੁਰਮੁਖ ਦੇ ਅੰਦਰੋਂ ਨਾਮ ਨਹੀਂ ਜੇ ਵਿਸਰਦਾ। ਫਿਰ ਕੁਝ ਵੀ ਕਰੀ ਜਾਏ, ਉਹ ਵੀ ਬਾਣੀ ਵਿੱਚ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਸ ਤਰ੍ਹਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਇਸ਼ਾਰਾ ਮਾਤਰ ਸਤਿਗੁਰੂ ਜੀ ਕਹਿ ਰਹੇ ਨੇ ਮੈਂ ਅੰਦਰੋਂ ਦਿਨ ਰਾਤੀ ਨਾਮ ਮੰਗਦਾ ਹਾਂ, ਕਾਰਨ ਨਾਮੇ ਹੀ ਸ਼ਾਂਤ ਪਾਈ, ਨਾਮ ਦੇ ਨਾਲ ਹੀ ਸ਼ਾਂਤੀ ਮਿਲਦੀ ਹੈ, ਅੱਜ ਤੱਕ ਜਿਸ ਨੂੰ ਵੀ ਸ਼ਾਂਤੀ ਆਈ ਨਾਮ ਨਾਲ ਹੀ ਆਈ, ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਜੇ ਮਿਲਦੀ। ਦੁਨੀਆ ਦੇ ਸੁੱਖ ਸੁਵਿਧਾਵਾਂ ਸ਼ਾਂਤੀ ਨਹੀਂ ਦਿੰਦੀਆਂ, ਥੋੜ੍ਹੇ ਸਮੇਂ ਲਈ ਸੁੱਖ ਹੈ, ਆਖਰ ਉਹ ਦੁੱਖ ਰੂਪ ਬਣ ਜਾਂਦਾ ਹੈ। ਦੁੱਖ ਦਾਰੂ ਸੁੱਖ ਰੋਗ ਭਇਆ ਗੁਰੂ ਜੀ ਨੇ ਦੱਸਿਆ ਹੈ। ਕਹਿੰਦੇ ਹਨ ਮੁਕੰਮਲ ਸ਼ਾਂਤੀ ਜੋ ਮਨ ਦੀ ਸ਼ਾਂਤੀ ਹੈ ਉਹ ਨਾਮ ਨਾਲ ਹੀ ਪ੍ਰਾਪਤ ਹੁੰਦੀ ਹੈ। ਵਿਸ਼ਰਾਮ ਦੇ ਕੇ ਸਮਝਾ ਰਹੇ ਹਨ,
ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ।
ਉਦਾਹਰਨ ਦੇ ਰਹੇ ਨੇ, ਕਹਿੰਦੇ ਜਿਸ ਤਰੀਕੇ ਚਾਤਰਿਕ, ਪਪੀਹਾ, ਸਾਰੰਗ ਬੜੇ ਸਾਰੇ ਨਾਮ ਹੈ, ਪੰਛੀ ਆ, ਉਹਦੇ ਬਾਰੇ ਗ੍ਰੰਥਾਂ ਵਿੱਚ ਇਉਂ ਲਿਖਿਆ ਮਿਲਦਾ ਹੈ, ਇਹ ਪ੍ਰਸਿੱਧ ਹੈ ਕਿ ਭਾਵੇਂ ਉਹਦੇ ਆਲੇ ਦੁਆਲੇ ਨਦੀਆਂ ਨਾਲੇ ਸਮੁੰਦਰ ਵਿੱਚ ਵੀ ਕਿਉਂ ਨਾ ਉਹਨੂੰ ਸੁੱਟ ਦਿੱਤਾ ਜਾਏ, ਉਹਦੀ ਪਿਆਸ ਨਹੀਂ ਬੁੱਝਦੀ ਪਪੀਹੇ ਦੀ। ਪਪੀਹੇ ਦੀ ਪਿਆਸ ਬੁੱਝਦੀ ਹੈ ਜਿਸ ਵੇਲੇ ਸਵੰਤੀ ਬੂੰਦ ਉਹਨੂੰ ਮਿਲਦੀ ਹੈ। ਸਵੰਤੀ ਬੂੰਦ ਬਾਰੇ ਐਸਾ ਗ੍ਰੰਥਾਂ ਵਿੱਚ ਲਿਖਿਆ ਮਿਲਦਾ, 27 ਨਛੱਤਰਾਂ ਦੇ ਵਿੱਚੋਂ ਸਮੇਂ ਦੀ ਜਿਹੜੀ ਚਾਲ ਹੈ ਨਾ, ਇਹ ਨਛੱਤਰਾਂ ਦੇ ਹਿਸਾਬ ਨਾਲ ਵੰਡੀ ਹੈ ਪੁਰਾਤਨ ਬਜ਼ੁਰਗਾਂ ਵਿਦਵਾਨਾਂ ਨੇ। ਜਿਸ ਵੇਲੇ ਸਵੰਤੀ ਨਛੱਤਰ ਹੁੰਦਾ ਹੈ ਪ੍ਰਾਕਿਰਤਿਕ ਤੌਰ 'ਤੇ, ਉਸ ਵੇਲੇ ਜਿਹੜਾ ਮੀਂਹ ਪੈਂਦਾ ਹੈ ਉਹ ਮੀਂਹ ਵਿੱਚ ਡਿੱਗੀਆਂ ਹੋਈਆਂ ਬੂੰਦਾਂ ਨੂੰ ਸਵੰਤੀ ਬੂੰਦ ਕਿਹਾ ਜਾਂਦਾ ਹੈ। ਉਹ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਿਸ ਵੇਲੇ ਕਿਤੇ ਝੜੀ ਲੱਗ ਜਾਏ ਮੀਂਹ ਦੀ, ਲਗਾਤਾਰ ਮੀਂਹ ਪਈ ਜਾਏ, ਰੁਕੇ ਹੀ ਨਾ, ਫਿਰ ਸਵੰਤੀ ਨਛੱਤਰ ਦੀ ਵਾਰੀ ਆਉਂਦੀ। ਕੀ ਪਤਾ ਕਿਹੜੇ ਵੇਲੇ ਕਿਹੜਾ ਨਛੱਤਰ ਚੱਲ ਰਿਹਾ, ਆਪਾਂ ਨੂੰ ਭਾਵੇਂ ਨਾ ਪਤਾ ਹੋਵੇ, ਪਰ ਪਪੀਹੇ ਨੂੰ ਇਸ ਚੀਜ਼ ਦਾ ਭਲੀ ਭਾਂਤ ਪਤਾ ਹੈ। ਜਦੋਂ ਝੜੀ ਲੱਗਦੀ ਹੈ ਮੀਂਹ ਦੀ, ਲਗਾਤਾਰ ਵਰਖਾ ਹੁੰਦੀ, ਸਵੰਤੀ ਨਛੱਤਰ ਦੇ ਵਿੱਚ ਵੀ ਮੀਂਹ ਪੈਂਦਾ ਹੈ, ਅਤੇ ਫਿਰ ਉਸ ਮੀਂਹ ਦੇ ਵਿੱਚ ਵਰਖਾ ਦੇ ਵਿੱਚ ਪਪੀਹਾ ਨਹਾਉਂਦਾ ਹੈ, ਉਹਦੇ ਜੋ ਸੁਰਾਖ ਹੈ ਨਾ ਗਲੇ ਦੇ ਵਿੱਚ, ਉਹਦੇ ਵਿੱਚ ਜਦੋਂ ਬੂੰਦ ਪੈਂਦੀ ਫਿਰ ਉਹਦੀ ਪਿਆਸ ਬੁੱਝ ਜਾਂਦੀ, ਅਤੇ ਘੱਟੋ ਘੱਟ 6 ਮਹੀਨੇ ਮੁੜ ਉਹਨੂੰ ਪਿਆਸ ਨਹੀਂ ਲੱਗਦੀ। ਅਤੇ ਉਸ ਸਵੰਤੀ ਬੂੰਦ ਤੋਂ ਬਿਨਾਂ ਭਾਵੇਂ ਉਹਨੂੰ ਸਾਰਾ ਹੀ ਪਾਣੀ ਵਿੱਚ ਕਿਉਂ ਨਾ ਨਲਾ ਛੱਡੋ ਸਾਰਾ ਦਿਨ, ਉਹਦੀ ਪਿਆਸ ਨਹੀਂ ਬੁੱਝਦੀ, ਉਹ ਪ੍ਰਿਓ ਪ੍ਰਿਓ ਕਰਦਾ ਹੀ ਰਹਿੰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਗਰੀਬ ਨਿਵਾਜ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿੰਦੇ ਗੁਰਮੁਖੋ ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਜਿਵੇਂ ਪਪੀਹਾ ਪਾਣੀ ਤੋਂ ਬਿਨਾਂ ਜਿਹੜੀ ਸਵੰਤੀ ਬੂੰਦ ਤੋਂ ਬਿਨਾਂ ਬਿਰਲਾਉਂਦਾ ਹੈ, ਰੋਂਦਾ ਹੈ, ਪ੍ਰਿਓ ਪ੍ਰਿਓ ਕਰਦਾ ਰਹਿੰਦਾ ਹੈ, ਇਸੇ ਤਰੀਕੇ ਬਿਨ ਜਲ ਪਿਆਸ ਨਾ ਜਾਈ, ਜਲ ਤੋਂ ਬਿਨਾਂ ਸਵੰਤੀ ਬੂੰਦ ਬਿਨਾਂ ਉਹਦੀ ਪਿਆਸ ਨਹੀਂ ਨਾ ਜਾਂਦੀ, ਇਸੇ ਤਰੀਕੇ ਕਹਿੰਦੇ ਸਾਡੇ ਵੀ ਆਲੇ ਦੁਆਲੇ ਪਾਣੀ ਦਾ ਬਥੇਰਾ। ਵੇਦਾਂ ਦਾ ਗਿਆਨ, ਸ਼ਾਸਤਰਾਂ ਦਾ ਸਿਧਾਂਤ, ਉਪਨਿਸ਼ਦਾਂ ਦਾ ਗਿਆਨ, ਹੋਰ ਬਹੁਤ ਤਰ੍ਹਾਂ ਦਾ ਗਿਆਨ ਹੈ, ਪਰ ਜੋ ਸ਼ਾਸਤਰਾਂ ਗ੍ਰੰਥਾਂ ਦੇ ਅੰਦਰ ਨਾਮ ਦੀ ਗੱਲ ਕੀਤੀ ਹੈ, ਅਗਰ ਉਹ ਨਾਮ ਤੱਤ ਨਹੀਂ ਨਾ ਮਿਲਿਆ ਤਾਂ ਸਮਝੋ ਜਿਵੇਂ ਪਪੀਹੇ ਦੀ ਸਵੰਤੀ ਬੂੰਦ ਬਿਨਾਂ ਪਿਆਸ ਨਹੀਂ ਜਾਂਦੀ, ਇਸੇ ਤਰੀਕੇ ਗੁਰਮੁਖੋਂ ਨਾਮ ਬਿਨਾਂ ਇੱਕ ਜਗਿਆਸੂ ਨੂੰ ਤ੍ਰਿਪਤੀ ਨਹੀਂ ਮਿਲਦੀ ਹੈ। ਬਾਕੀ ਤਾਂ ਸਭ ਠੀਕ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੇ, ਤਿੰਨਾਂ ਗੁਣਾਂ ਦੀ ਗੱਲ ਹੈ ਅਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਆਖਿਆ, ਰਾਜਗੁਣ ਤਮ ਗੁਣ ਸਤੋ ਗੁਣੀ ਸਾਰੀ ਖੇਡ ਹੈ, ਪਰ ਜਦੋਂ ਤਿੰਨਾਂ ਗੁਣਾਂ ਤੋਂ ਉੱਤੇ ਉੱਠ ਕੇ ਚੌਥੇ ਪਦ ਵਿੱਚ ਗੁਰਮੁਖ ਪਹੁੰਚਦਾ ਹੈ, ਉਸ ਵੇਲੇ ਉਸ ਗੁਰਮੁਖ ਦੀ ਜਿਹੜੀ ਮਨ ਦੀ ਹੈ ਭਟਕਣਾ ਮੁੱਕ ਜਾਂਦੀ ਹੈ। ਜਿਵੇਂ ਪਪੀਹੇ ਨੂੰ ਸਵੰਤੀ ਬੂੰਦ ਮਿਲਦੀ ਹੈ ਤਾਂ ਤ੍ਰਿਪਤ ਹੁੰਦਾ ਹੈ।
ਗੁਰਮੁਖ ਜਲ ਪਾਵੈ ਸੁਖ ਸਹਿਜੇ ਹਰਿਆ ਭਾਏ ਸੁਭਾਈ।
ਇਸੇ ਤਰੀਕੇ ਗੁਰਮੁਖ, ਜਿਸ ਗੁਰਮੁਖ ਦਾ ਗੁਰੂ ਵੱਲ ਮੂੰਹ ਹੋ ਗਿਆ, ਜਿਸ ਨੇ ਗੁਰੂ ਨੂੰ ਆਪਣੇ ਜੀਵਨ ਵਿੱਚ ਮੁਖੀ ਬਣਾ ਲਿਆ, ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਮੁੱਖ ਜਣੀ ਮਨ ਵਿੱਚ ਵਸਾ ਲਿਆ, ਉਹ ਗੁਰਮੁਖ ਹੈ। ਗੁਰਮੁਖ ਜਲ ਪਾਵੈ ਸੁਖ ਸਹਿਜੇ, ਜਦੋਂ ਗੁਰਮੁਖ ਹੋ ਜਾਂਦਾ ਹੈ ਫਿਰ ਨਾਮ ਰੂਪੀ ਜਲ ਪ੍ਰਾਪਤ ਕਰ ਲੈਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਸੁਖ ਸਹਿਜੇ, ਉਹਦੇ ਜੀਵਨ ਵਿੱਚ ਸੁਖ ਸਹਿਜੇ ਹੀ ਆ ਜਾਂਦਾ। ਸੁਖ ਲਈ ਬੰਦਾ ਕੀ ਨਹੀਂ ਕਰਦਾ, ਹਰੇਕ ਬੰਦਾ ਸੁੱਖ ਮੰਗਦਾ ਹੈ, ਸੁੱਖ ਲਈ ਲੱਖਾਂ ਯਤਨ ਕਰਦਾ ਹੈ, ਪਰ ਫਿਰ ਵੀ ਕਈ ਵਾਰੀ ਸੁੱਖ ਨਹੀਂ ਮਿਲਦਾ। ਯਤਨ ਬਹੁਤ ਸੁੱਖ ਕੇ ਕੀ ਹੈ, ਦੁੱਖ ਕੋ ਕੀ। ਉਹਨਾਂ ਕੋਈ ਹਰੇਕ ਬੰਦਾ ਸੁੱਖ ਦੇ ਯਤਨ ਕਰਦਾ ਹੈ, ਪਰ ਕਈ ਵਾਰੀ ਸੁੱਖਾਂ ਦੇ ਪਿੱਛੇ ਘੁੰਮਦਾ ਹੈ। ਜ਼ਿੰਦਗੀ ਵਿੱਚ ਸੁੱਖ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ, ਜ਼ਿੰਦਗੀ ਵਿੱਚ ਦੁੱਖ ਹੀ ਦੁੱਖ। ਪੰਡਾਂ ਖੋਲੀਏ ਤਾਂ ਸੁੱਖ ਨਹੀਂ ਨਿਕਲਦਾ, ਜ਼ਿੰਦਗੀ ਨਸੂਰ ਦੀ ਤਰ੍ਹਾਂ ਦੁੱਖ ਦਿੰਦੀ ਹੈ। ਪਰ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ, ਜਦੋਂ ਗੁਰਮੁਖ ਹੋ ਕੇ ਨਾਮ ਜਲ ਪ੍ਰਾਪਤ ਕਰਦਾ, ਉਹਦੇ ਜੀਵਨ ਵਿੱਚ ਤਪ ਦੇ ਬਲ ਦੇ, ਜਲ ਦੇ ਬਲ ਦੇ ਜੀਵਨ ਦੇ ਵਿੱਚ ਫਿਰ ਸੁੱਖ ਆ ਜਾਂਦਾ ਹੈ ਸਹਿਜੇ ਹੀ, ਕੋਈ ਵਿਸ਼ੇਸ਼ ਯਤਨ ਦੀ ਲੋੜ ਨਹੀਂ ਪੈਂਦੀ। ਸਤਿਗੁਰੂ ਜੀ ਕਹਿੰਦੇ ਹਰਿਆ, ਉਸ ਗੁਰਸਿੱਖ ਦਾ ਜੀਵਨ ਹਰਾ ਭਰਾ ਹੋ ਗਿਆ, ਖੁਸ਼ਹਾਲ ਹੋ ਗਿਆ, ਸੁਭਾਈ ਸੁਭਾਵਕ ਹੀ ਭਾਏ ਪ੍ਰੇਮ ਦੇ ਸਹਿਤ ਹੋ ਗਿਆ ਹੈ।
ਮਨਮੁਖ ਭੁੱਖੇ ਦਹਿ ਦਿਸ ਡੋਲਹਿ, ਬਿਨ ਨਾਮੈ ਦੁੱਖ ਪਾਈ।
ਤੇ ਜਿਹੜਾ ਬੰਦਾ ਜ਼ੋਰ ਲਾ ਲਏ, ਸੀਨਾ ਜੋਰੀ ਕਰੀ ਚੱਲੇ, ਹਿਕਮਤ ਅਜਮਾਈ ਚੱਲੇ, ਗੁਰੂ ਤੋਂ ਬਾਹਰਾ ਹੋ ਕੇ ਆਪਣੇ ਮਨ ਦੇ ਪਿੱਛੇ ਚੱਲੇ ਨਾ, ਗੁਰੂ ਜੀ ਨੇ ਬਾਣੀ ਵਿੱਚ ਬਹੁਤ ਪ੍ਰਮਾਣ ਦਿੱਤੇ, ਨਾਨਕ ਗੁਰੂ ਨਾ ਚੇਤਨੀ, ਮਨੇ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਾਂ ਸੂਈਆਂ ਹੀ ਅੰਦਰ ਖੇਤ। ਜਿਹੜੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਬੜੇ ਸਿਆਣੇ ਬਣਦੇ ਕਿ ਅਸੀਂ ਬਹੁਤ ਸਮਝਦਾਰ ਹਾਂ, ਬੜਾ ਗਿਆਨ ਪੜ੍ਹ ਲਿਆ, ਬੜੀ ਵਿੱਦਿਆ ਪੜ੍ਹ ਲਈ, ਬੜੀ ਯੋਗਤਾ, ਬੜਾ ਅਨੁਭਵ ਹਾਸਲ ਕਰ ਲਿਆ, ਉਹ ਮਨਮੁੱਖ ਹੈ ਜੋ ਗੁਰੂ ਦੀ ਗੱਲ ਨਹੀਂ ਸੁਣਦਾ। ਮਨਮੁੱਖ ਭੁੱਖੇ, ਉਹ ਭੁੱਖੇ ਹੀ ਹੈ। ਫਿਰ ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਜੋ ਅੰਦਰ ਲੱਗੀ ਹੈ ਨਾ, ਤ੍ਰਿਪਤੀ ਭੁੱਖ, ਉਹ ਬੁੱਝਦੀ ਨਹੀਂ। ਭੁੱਖਿਆ ਭੁੱਖ ਨਾ ਉਤਰੈ, ਇਹ ਬੰਨਾ ਪੁਰੀਆ ਪਾਰ। ਉਹ ਅੰਦਰਲੀ ਭੁੱਖ ਨਹੀਂ ਬੁੱਝਦੀ। ਮਨਮੁੱਖ ਭੁੱਖੇ ਦਹਿ ਦਿਸ ਡੋਲੈ, ਸਤਿਗੁਰੂ ਜੀ ਕਹਿੰਦੇ ਆਪਣੀ ਭੁੱਖ ਦੂਰ ਕਰਨ ਲਈ ਦਸੇ ਦਿਸ਼ਾਵਾਂ ਵਿੱਚ ਉਹਨਾਂ ਦਾ ਮਨ ਡੋਲਦਾ ਰਹਿੰਦਾ। ਸੱਚ ਬੋਲ ਕੇ ਮਿਲੇ ਤੇ ਮਿਲੇ, ਝੂਠ ਬੋਲ ਕੇ ਹੀ ਸਹੀ। ਸਹੀ ਤਰੀਕੇ ਮਾਇਆ ਮਿਲ ਜਾਏ ਤੇ ਮਿਲ ਜਾਏ, ਨਹੀਂ ਤੇ ਫਿਰ ਗਲਤ ਤਰੀਕੇ ਹੀ ਮਿਲ ਜਾਏ। ਉਹਨਾਂ ਦਾ ਟਾਰਗੇਟ, ਉਹਨਾਂ ਦਾ ਨਿਸ਼ਾਨਾ ਮਾਇਆ ਮਨੋ ਨਾ ਵਿਸਰੈ, ਮੰਗ ਹੈ ਦਮਾ ਦਮ ਵਾਲਾ ਹੈ। ਇਸ ਤਰ੍ਹਾਂ ਦੇ ਹਨ ਨਾ ਜਿਹੜੇ, ਉਹ ਮਨਮੁੱਖ ਭੁੱਖੇ ਹਨ, ਉਹ ਦਸੇ ਦਿਸ਼ਾਵਾਂ ਵਿੱਚ ਡੋਲਦੇ ਫਿਰਦੇ ਹਨ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਬਿਨ ਨਾਵੈ ਦੁੱਖ ਪਾਈ। ਨਾਮ ਤੋਂ ਟੁੱਟਿਆ ਹੋਇਆ ਇਨਸਾਨ ਇਸ ਦੁਨੀਆਂ ਵਿੱਚ ਵੀ ਅਤੇ ਅੱਗੇ ਦਰਗਾਹ ਵਿੱਚ ਵੀ ਦੁੱਖ ਪਾਉਂਦਾ ਹੈ, ਉਹਦੇ ਜੀਵਨ ਵਿੱਚ ਸੁੱਖ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ।
ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ।
ਸਤਿਗੁਰੂ ਜੀ ਕਹਿੰਦੇ ਫਿਰ ਇਸ ਤਰ੍ਹਾਂ ਦਾ ਬੰਦਾ ਜਨਮ ਮਰੈ ਫਿਰ ਜੋਨੀ ਆਵੈ, ਫਿਰ ਉਹ ਜੰਮਦਾ ਫਿਰ ਮਰਦਾ, ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਸਤਿਗੁਰੂ ਜੀ ਕਹਿੰਦੇ ਨੇ ਉਹ ਜੰਮਦਾ ਮਰਦਾ, ਜੂਨੀਆਂ ਵਿੱਚ ਘੁੰਮਦਾ, ਜਿਹਨੂੰ 84 ਦਾ ਚੱਕਰ ਆਖਿਆ, ਜਿਹਨੂੰ ਆਵਾਗਮਨ ਆਖਿਆ, ਜਿਹਨੂੰ ਭਵਜਲ ਦਾ ਫੇਰਾ ਆਖਿਆ ਹੈ। ਮਹਾਰਾਜ ਕਹਿੰਦੇ ਉਹ ਜੂਨੀਆਂ ਵਿੱਚ ਘੁੰਮਦਾ, ਇੱਥੇ ਵੀ ਨਖਿੱਧ ਅਤੇ ਮਾੜੀਆਂ ਜੂਨਾਂ ਭੋਗਦਾ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਇਸ ਤਰ੍ਹਾਂ ਕੀੜਿਆਂ 'ਚੋਂ ਨਖਿੱਧ ਕੀੜਾ ਬਣਾ ਕੇ ਰੱਖਿਆ ਜਾਂਦਾ। ਅਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਜਦੋਂ ਰੱਬ ਦੀ ਦਰਗਾਹ ਵਿੱਚ ਹੁੰਦਾ, ਉੱਥੇ ਵੀ ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲਦਾ, ਉੱਥੇ ਵੀ ਦੁੱਖ ਮਿਲਦਾ ਹੈ। ਉੱਥੇ ਵੀ ਬਾਣੀ ਵਿੱਚ ਜਿਤਨੇ ਨਰਕ ਸੇ ਮਨਮੁੱਖ ਭੋਗੈ ਆਖਿਆ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਦਰਗਾਹ ਵਿੱਚ ਬੜੀ ਕਠਿਨ ਤੋਂ ਕਠਿਨ, ਔਖੀ ਤੋਂ ਔਖੀ ਸਜ਼ਾ ਮਿਲਦੀ ਹੈ, ਬਹੁਤ ਔਖੀਆਂ ਸਜ਼ਾਵਾਂ। ਜਿਵੇਂ ਤਿਲਾਂ ਨੂੰ ਕੋਹਲੂ ਦੇ ਤੇਲ, ਕੋਹਲੂ ਵਿੱਚ ਤੇਲੀ ਪੀੜ ਦਿੰਦਾ ਹੈ, ਜਿਵੇਂ ਗੰਨੇ ਨੂੰ ਪੀੜ ਦਿੱਤਾ ਜਾਂਦਾ ਹੈ, ਜਿਵੇਂ ਉਖਲੀ ਦੇ ਨਾਲ ਐਂ ਸਾਧਸੰਗ ਜੀ ਚੀਜ਼ ਨੂੰ ਕੁੱਟ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਦੇ ਬੜੇ ਔਖੇ ਤੋਂ ਔਖੇ ਦੁੱਖ ਭੋਗਦਾ ਹੈ, ਕੁੰਭੀ ਨਰਕ ਵਿੱਚ ਸੜਦਾ ਹੈ। ਇਹ ਮਨਮੁੱਖ ਦੀ ਦਸ਼ਾ ਦੱਸੀ ਹੈ।
ਕਿਰਪਾ ਕਰੇ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ।
ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਤੇ ਫਿਰ ਗੁਰਮੁਖ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਤੇ ਪਿਆਰਿਓ, ਗੁਣ ਗਾ ਕੇ ਉਹਨੂੰ ਆਪਣੇ ਅੰਦਰ ਹਰੀ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਹੁੰਦਾ, ਨਾਮ ਰਸ ਫਿਰ ਪ੍ਰਗਟ ਹੁੰਦਾ। ਪਹਿਲਾਂ ਨਾਮ ਜਪ ਕਰਨਾ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨਾਮ ਜਪਦਿਆਂ ਜਪਦਿਆਂ ਗੁਣ ਗਾਉਂਦਿਆਂ ਅੰਦਰ ਹੀ ਹਿਰਦੇ ਵਿੱਚ ਹੀ ਨਾਮ ਰਸ ਪ੍ਰਾਪਤ ਹੋ ਜਾਂਦਾ ਹੈ।
नानक दीन दयाल भए है तृष्णा शब्द बुझाई।
सतगुरु जी कहिंदे फिर अकाल पुरख वाहिगुरु दीना ते गरीबां ते दया करदा है, नानक दीन दयाल भए है तृष्णा शब्द बुझाई। फिर गुरु दे शब्द दे राही ओ गुरमुखां दी जिहड़ी तृष्णा दी अग है बुझ जांदी है, जिहड़ियां अंदर अग्गां लगियां ने ना हंस हेत लोभ कोप चारे नदियां अग जिन्हां दे अंदर मनुख रोज़ रोज़ सड़ रहा है। सतगुरु कहिंदे गुरु दे शब्द दी बरकत दे नाल नाम जल दे नाल अंदरली अग बुझ जांदी ते फिर अंदर ओ जल दे बल दे बंदे नूं जिवें जल तो बल तो त्रौकिया उत्ते छिट्टे मार के ठंडा कर दिता जांदा है, इउं ठंडा हो जांदा है। ये गुरु साहब ने नाम की बरकत नाम की बख्शिश हुक्मनामे विच दित्ती है। आओ अगे पावन लड़ीवार विचार नाल जुड़दे हाँ जी।
सलोक महला पंजवां आपी वैद आप नारायण।
सतगुरु गुरु ग्रंथ साहिब महाराज जी की पावन पवित्र गुरबाणी की लड़ीवार विचार लड़ीवार कथा चल रही है, जो रामकली राग दे अंदर रामकली की वार दे विच है। रामकली की वार दी 11वीं पौड़ी है और 962 अंग दे उत्ते अज दी पौड़ी है। श्लोक स्वयं लोक दी प्राप्ति कराउन वाला, श्लोक मुक्ति दी प्राप्ति कराउन वाला ए पावन अरूज दे अनुसार पिंगल दे अनुसार छंद शास्त्र दे अनुसार ए श्लोक है। महला पंजवां तो भाव पंचम पातशाह जो गुरु नानक दा ही रूप है। सतगुरु गुरु अर्जन देव जी दी रसना तो उचारण होया शब्द है, आपे वैद आप नारायण। वाहिगुरु आपे ही वैद है, बाहरी रोगां दे वैद दुनिया विच बहुत ने। गुरु साहब दे समय भी सी गुरु घर विच भी वड्डे वड्डे वैद होए है, पर अंदर दा जिहड़ा रोग है ना नानक होमै रोग बुरे जा होमै दीर्घ रोग है, अंदर जिहड़ा होमै दा रोग है हंकार दा रोग है उहदा इलाज बाहरले वैदां कोल है कोई नहीं। हरदास नामे वैद गुरु नानक साहब जी दी बांह फड़ के नब्ज चेक करदा है। सतगुरु गुरु नानक साहब उहदे कोलों अपनी बांह छड़ा के कहिंदे वैद तेरे कोल इस रोग दा इलाज कोई नहीं, तू बाहरी रोगां नूं पछाणदा अंदरले रोग नूं नहीं जाणदा। उन्हें फिर हाथ जोड़ के आख्या गरीब नवाज पातशाह अंदरला रोग केड़ा। सतगुरु महाराज ने दस्या, महाराज कहिंदे अंदरला रोग सब तो वड्डा होमें दा है, अविद्या दा है, अवनवेश दा है, राग दा है, द्वैष दा है, मल दा है, विखेप दा है, आवरण दा है। पंज प्रकार दे भरम ने, सत तरह दे डर ने, इक रोग है। कितने ही रोग लगे है जिन्हों बाणी विच फरीदा जिंद निवाणी हेकड़ी फाही वाल पचास आख्या, उन्हां दे ओ रोगां बारे तेनू पता ही कोई नहीं। जे तेनू पहली पहली वार दसीए तेरे लिए अचंबा होएगा भी है कि। सतगुरु गरीब नवाज पातशाह कहन लगे, कहिंदे अंदर दे रोग लगे है। फिर उन्हें आख्या महाराज अंदर दा रोग कट्टो। गुरु जी ने फिर उहदा रोग कट्टिया, नाम दी दारू दित्ती। संसार रोगी नाम दारू आख्या महाराज ने, इत्थे भी कह रहे ने आपे वैद। भाई अंदर दे रोग कट्टन वाला तां सतगुरु आपे ही वैद है, मेरा वैद गुरु गोविंदा जा आप नारायण ही वैद है, रोगां नूं कटदा है।
एह वैद जी का दुख लायण।
ये जिहड़े वारी वैद है ना इह ते जीव दा वारी शरीरक दुखे लायण जनी कट्टन वाले है, एक ये भी अर्थ कर लेंदे आ। चाहे वारली वै वारी वैद ने ना इत्थे जिंद दा आप रोग लाई बैठे है, आप दुख चपेड़न वाले दूजिआं नूं देह नाल जोड़न वाले हन, देह दी हंगता इन्हां दी अपनी भी नहीं मिटी।
गुर का शब्द अमृत रस खायण।
जिहड़े गुरमुख इस रोग नूं मिटना चाहुंदे है ਉਹ ਗੁਰੂ ਦੇ ਸ਼ਬਦ ਦੀ ਦਵਾਈ ਲੈ ਲੈਣ। ਗੁਰੂ ਕਾ ਸ਼ਬਦ ਅੰਮ੍ਰਿਤ ਹੈ, ਆਬੇ ਹਯਾਤ ਹੈ, ਦਵਾਈ ਹੈ, ਰੋਗ ਨੂੰ ਕੱਟਦਾ ਹੈ, ਜੜੋਂ ਮੇਟ ਦਿੰਦਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਉਹ ਗੁਰਮੁਖ ਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਰਸ ਨੂੰ ਖਾਂਦੇ ਹਨ, ਖਾਣ ਵਾਲੇ ਹੋ ਜਾਂਦੇ ਹਨ।
ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ।
ਸਤਿਗੁਰੂ ਜੀ ਕਹਿੰਦੇ ਨਾਨਕ, ਗੁਰੂ ਨਾਨਕ ਸਾਹਿਬ ਦੀ ਮੋਹਰ ਸਾਰੇ ਗੁਰੂ ਸਾਹਿਬਾਨ ਨੇ ਵਰਤੀ ਹੈ, ਜਿਸ ਮਨ ਵਸੈ, ਜਿਸ ਗੁਰਮੁਖ ਦੇ ਮਨ ਵਿੱਚ ਨਾਮ ਵਸ ਜਾਏ, ਨਾਮ ਵਸਦਾ ਗੁਰੂ ਦੀ ਕਿਰਪਾ ਦੇ ਨਾਲ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹੈ। ਜਦੋਂ ਗੁਰੂ ਦੀ ਮਤ ਲੈ ਕੇ ਗੁਰੂ ਦੇ ਕੋਲੋਂ, ਪੰਜਾਂ ਪਿਆਰਿਆਂ ਦੇ ਕੋਲੋਂ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ, ਗੁਰਮੰਤਰ ਹਾਸਲ ਕਰਦਾ ਹੈ, ਫਿਰ ਰੋਜ਼ ਰੋਜ਼ ਉਹਦਾ ਅਭਿਆਸੀ ਹੁੰਦਾ ਗੁਰਸਿੱਖ। ਜਿਵੇਂ ਪੰਜ ਪਿਆਰੇ ਨੇਮ ਦੱਸਦੇ ਆ ਉਸ ਤਰੀਕੇ ਕਰਦਾ ਹੈ। ਫਿਰ ਕਹਿੰਦੇ ਹਨ, ਕਹਿੰਦੇ ਫਿਰ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ, ਉਹਦੇ ਫਿਰ ਸਾਰੀ ਦੁੱਖ ਮੇਟ ਦਿੱਤੇ, ਕੋਈ ਇੱਕ ਦੁੱਖ ਦੀ ਗੱਲ ਨਹੀਂ ਕੀਤੀ, ਕੋਈ ਇਕੱਲਾ ਮਨ ਦਾ ਦੁੱਖ ਨਹੀਂ। ਮਹਾਰਾਜ ਕਹਿੰਦੇ ਜਿੰਨੇ ਵੀ ਦੁੱਖ ਹੈ, ਭਾਵੇਂ ਸਰੀਰਕ ਹੈ, ਭਾਵੇਂ ਉਹ ਮਨ ਦੇ ਹੈ, ਭਾਵੇਂ ਆਦੀ ਦਾ, ਵਿਆਧੀ ਦਾ, ਉਪਾਧੀ ਦਾ, ਕੋਈ ਵੀ ਦੁੱਖ ਹੈ, ਗੁਰੂ ਦੇ ਸ਼ਬਦ 'ਚ ਐਸੀ ਤਾਕਤ ਹੈ। ਜਦੋਂ ਗੁਰੂ ਕਾ ਸਿੱਖ ਗੁਰ ਸ਼ਬਦ ਦੇ ਨਾਲ ਜੁੜਦਾ, ਫਿਰ ਗੁਰ ਕਾ ਸ਼ਬਦ ਰਖਵਾਰੇ ਕਰਦਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਜਮ ਦੂਤ ਵੀ ਸ਼ਰਮ ਕਰਕੇ ਭੱਜ ਜਾਂਦਾ ਹੈ, ਡਰ ਜਾਂਦਾ ਹੈ, ਅਤੇ ਗੁਰੂ ਕੇ ਸਿੱਖ ਦੇ ਕੋਲ ਨਾਮ ਦੀ ਐਡੀ ਤਾਕਤ ਹੈ, ਉਹਦੇ ਸਾਰੇ ਦੁੱਖ ਮਿਟ ਜਾਂਦੇ ਹਨ।
ਮਹੱਲਾ ਪੰਜਵਾਂ, ਹੁਕਮ ਉਛਲੈ ਹੁਕਮੇ ਰਹੈ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਸਮਝਾ ਰਹੇ, ਗੁਰੂ ਕੇ ਸਿੱਖੋ, ਨਾਮ ਜਪੀਏ, ਉਹਦੇ ਹੁਕਮ ਵਿੱਚ ਰਹੀਏ। ਸਭ ਤੋਂ ਵੱਡੀ ਖੇਡ ਤਾਂ ਇਹੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਨਾ, ਜਪਜੀ ਸਾਹਿਬ ਵਿੱਚ ਆਉਂਦਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮਹਾਰਾਜ, ਰੱਬ ਦੀ ਦਰਗਾਹ ਵਿੱਚ ਨਿਭ ਜਾਵੇ, ਬੰਦੇ ਨੂੰ ਮਾਣ ਮਿਲੇ, ਉੱਥੇ ਪਹੁੰਚ ਹੋ ਜਾਵੇ, ਅਤੇ ਮਹਾਰਾਜ ਕੂੜ ਦੀ ਕੰਧ ਟੁੱਟ ਜਾਏ, ਬੰਦੇ ਦਾ ਝੂਠ ਦੀ ਮੈਲ ਲੱਥ ਜਾਏ, ਬੰਦਾ ਸੱਚ ਹੋ ਜਾਏ, ਇਹਦੇ ਲਈ ਕਰੇ ਤਾਂ ਕੀ ਕਰੇ? ਪਹਿਲਾ ਹੀ ਸਵਾਲ ਹੈ ਜਪਜੀ ਸਾਹਿਬ ਦਾ। ਗੁਰੂ ਜੀ ਨੇ ਉਹਦਾ ਉੱਤਰ ਦਿੱਤਾ, ਜਦੋਂ ਪੁੱਛਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਉਹਨਾਂ ਆਖਿਆ ਹੁਕਮ ਰਜਾਈ ਚੱਲਣਾ, ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ, ਉਹਦੀ ਰਜਾ ਵਿੱਚ ਚੱਲਣਾ। ਨਾਨਕ ਲਿਖਿਆ ਨਾਲ ਜਦੋਂ ਤੋਂ ਜੀਵ ਪੈਦਾ ਕੀਤਾ, ਉਦੋਂ ਤੋਂ ਨਾਲੇ ਉਹਦਾ ਹੁਕਮ ਲਿਖਿਆ ਆ ਰਿਹਾ, ਚਾਰੇ ਯੁੱਗਾਂ ਤੋਂ ਹੁਕਮ ਵੱਜਦਾ ਆ ਰਿਹਾ। ਉਹ ਹੁਕਮ ਨੂੰ ਪਛਾਣੋ ਗੁਰੂ ਦੇ ਰਾਹੀਂ, ਔਰ ਉਹ ਹੁਕਮ ਵਿੱਚ ਚੱਲੋ। ਸਤਿਗੁਰੂ ਗੁਰੂ ਅਰਜਨ ਦੇਵ ਜੀ ਇੱਥੇ ਉਸ ਹੁਕਮ ਦੀ ਵਿਆਖਿਆ ਕਰਦੇ ਆ, ਉਹ ਵੱਡਾ ਹੁਕਮੀ ਹੈ, ਉਹਦਾ ਹੁਕਮ ਕੈਸਾ ਹੈ। ਹੁਕਮ ਉਛਲੈ, ਹੇ ਜੀਵ, ਉਹਦੇ ਹੁਕਮ ਵਿੱਚ ਤੂੰ ਉਛਲ ਰਿਹਾ, ਛਾਲਾਂ ਮਾਰ ਰਿਹਾ। ਜਿੱਦਣ ਉਹਨੇ ਧਾਗਾ ਖਿੱਚ ਲਿਆ ਨਾ, ਉਦਨ ਇਹ ਢਹਿ ਢੇਰੀ ਹੋ ਜਾਣਾ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝਿਆ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਆਖਿਆ। ਉਹਦੇ ਹੁਕਮ ਰੂਪੀ ਸੱਤਾ ਦੇ ਨਾਲ ਛਾਲਾਂ ਮਾਰ ਰਿਹਾ, ਅਤੇ ਮਹਾਰਾਜ ਕਹਿੰਦੇ ਹੁਕਮੇ ਰਹਿ, ਹੁਕਮ ਦੇ ਵਿੱਚ ਹੀ ਢਹਿ ਢੇਰੀ ਹੋ ਕੇ ਰਹਿ ਜਾਏਗਾ। ਜਾ, ਹੁਕਮ ਵਿੱਚ ਹੀ ਸਮੁੰਦਰ ਉੱਛਲ ਰਿਹਾ, ਹੁਕਮ ਵਿੱਚ ਹੀ ਸ਼ਾਂਤ ਰਹਿ ਰਿਹਾ, ਹੁਕਮ ਵਿੱਚ ਹੀ ਜੀਵ ਦਾ ਮਨ ਰੂਪੀ ਸਮੁੰਦਰ ਛਾਲਾਂ ਮਾਰ ਰਿਹਾ, ਔਰ ਉਹਦੇ ਹੁਕਮ ਵਿੱਚ ਚੱਲ ਕੇ ਹੀ ਭਾਈ ਇਹ ਰਹਿ ਜਣੀ ਸ਼ਾਂਤ ਹੋਵੇਗਾ।
ਹੁਕਮੇ ਦੁੱਖ ਸੁੱਖ ਸਮ ਕਰ ਸਹਿ।
ਜਦੋਂ ਹੁਕਮ ਨੂੰ ਬੁੱਝਣ ਵਾਲਾ ਹੋ ਜਾਂਦਾ, ਹੁਕਮ ਦੀ ਸਮਝ ਪੈ ਜਾਂਦੀ ਗੁਰੂ ਦੀ ਕਿਰਪਾ ਦੇ ਨਾਲ, ਫਿਰ ਗੁਰਮੁਖੋ ਗੁਰੂ ਦੀ ਕਿਰਪਾ ਨਾਲ ਦੁੱਖ ਸੁੱਖ ਨੂੰ ਸਮ ਸਮਝਣ ਵਾਲਾ ਬਣ ਜਾਂਦਾ। ਇਹ ਸਾਧੂ ਦੀ ਅਵਸਥਾ ਦੱਸੀ ਆ। ਜਿਸ ਬੰਦੇ ਨੂੰ ਦੁੱਖ ਨੂੰ ਦੁੱਖ ਵਿੱਚ ਵੀ ਪਰਮੇਸ਼ੁਰ ਦਾ ਭਲਾ ਮਨਾਵੇ, ਸੁੱਖ ਵਿੱਚ ਵੀ ਪਰਮੇਸ਼ੁਰ ਦਾ ਭਲਾ ਮਨਾਵੇ। ਇਹ ਨਹੀਂ ਕਿ ਦੁੱਖ ਵੇਲੇ ਦੁਹਾਈਆਂ ਅਤੇ ਸੁੱਖ ਵੇਲੇ ਸ਼ਹਿਨਾਈਆਂ, ਉਹ ਸਾਧੂ ਨਹੀਂ ਹੋ ਸਕਦਾ, ਗੁਰੂ ਕਾ ਸਿੱਖ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਹੁਕਮ ਨੂੰ ਮੰਨਣ ਵਾਲਾ ਹੋ ਜਾਂਦਾ, ਫਿਰ ਹੁਕਮ ਵਿੱਚ ਚੱਲਣ ਵਾਲਾ ਗੁਰਸਿੱਖ ਦੁੱਖ ਸੁੱਖ ਸਮ ਕਰ ਸਹਿ। ਦੁੱਖ ਨੂੰ ਵੀ ਸੁੱਖ ਨੂੰ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਵਾਲੀ ਅਵਸਥਾ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ, ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਉਹ ਹੁਕਮ ਨੂੰ ਮੰਨਣ ਵਾਲਾ ਹੈ।
ਹੁਕਮੇ ਨਾਮ ਜਪੈ ਦਿਨ ਰਾਤ।
ਹੁਕਮ ਦੇ ਵਿੱਚ ਹੀ ਚੱਲ ਕੇ ਦਿਨ ਰਾਤ ਨਾਮ ਜਪੇ ਔਰ ਹੁਕਮ ਵਿੱਚ ਹੀ ਨਾਮ ਜਪਦਾ, ਕਿਤੇ ਕੋਈ ਮਾਣ ਨਾ ਕਰੇ, ਕਿਤੇ ਕੋਈ ਹੰਕਾਰ ਨਾ ਕਰੇ, ਮੈਂ ਕੁਝ ਕਰਤਾ ਹਾਂ ਜਾਂ ਮੈਂ ਕਰਨ ਵਾਲਾ ਹਾਂ। ਜੇ ਨਾਮ ਜਪਦਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੇ, ਕਿਉਂਕਿ ਗੁਰੂ ਜੀ ਨੇ ਆਖਿਆ ਦਾਤੀ ਸਾਹਿਬ ਸੰਧੀਆ, ਕਿਆ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਉਹ ਦਾਤਾਂ ਦਾ ਮਾਲਕ ਹੈ, ਕਈ ਹਉਮੈ ਵਾਲੇ ਜਾਗਦੇ ਖਾਲੀ ਰਹਿ ਜਾਂਦੇ ਹੈ, ਜਾਗਦੇ ਬੈਠੇ ਮਿਲਦਾ ਕੁਝ ਨਹੀਂ, ਕੁਝ ਪ੍ਰੇਮ ਵਾਲੇ ਨਿਮਰਤਾ ਵਾਲੇ ਸੁੱਤਿਆਂ ਨੂੰ ਉਠਾ ਕੇ ਦਾਤ ਦੇ ਦਿੰਦਾ ਹੈ। ਉਹਦੇ ਹੁਕਮ ਭਾਣੇ ਵਿੱਚ ਚੱਲੀਏ। ਮਹਾਰਾਜ ਕਹਿੰਦੇ ਭਾਈ ਦਿਨ ਰਾਤ ਨਾਮ ਜਪੀਏ ਜੀ।
ਨਾਨਕ ਜਿਸਨੂੰ ਹੋਵੇ ਦਾਤ,
ਜਿਹਨੂੰ ਉਹ ਦਾਤ ਦੇਵੇ ਨਾਮ ਦੀ, ਉਹੀ ਦਿਨ ਰਾਤ ਹੁਕਮ ਵਿੱਚ ਉਹਦਾ ਨਾਮ ਜਪਦਾ ਹੈ।
ਹੁਕਮ ਮਰੈ ਹੁਕਮੇ ਹੀ ਜੀਵੈ।
ਹੁਕਮ ਦੀ ਵਿਆਖਿਆ ਬਹੁਤ ਵੱਡੀ ਹੈ, ਦੋ ਚੋਂ ਚੰਦ ਮਿੰਟਾਂ ਵਿੱਚ ਸਮਝ ਨਹੀਂ ਪੈ ਸਕਦੀ, ਸਾਲਾਂ ਬੱਧੀ ਸਮਝ ਲੱਗਦੀ, ਸਿਰਫ ਬਾਹਰੀ ਤੌਰ 'ਤੇ, ਅੰਤਰੀਬ ਤੌਰ 'ਤੇ ਉਮਰਾਂ ਲੰਘ ਜਾਂਦੀਆਂ। ਹੁਕਮ ਨੂੰ ਅਨੁਭਵ ਕਰਨ ਲਈ ਹੁਕਮ ਹੈ ਕੀ ਚੀਜ਼, ਹੁਕਮ ਵਰਤਦਾ ਕਿਵੇਂ ਹੈ, ਹੁਕਮ ਵਿੱਚ ਸਿੱਖ ਨੇ ਚੱਲਣਾ ਕਿਵੇਂ ਹੈ, ਇਹ ਇਕੱਲਾ ਅਖਰੀ ਅਰਥਾਂ ਨਾਲ ਸਮਝ ਨਹੀਂ ਆ ਜਾਂਦਾ। ਗੁਰੂ ਦੇ ਦੱਸੇ ਅਨੁਸਾਰ ਜਦੋਂ ਜੀਵਨ ਜਿਉਂਦਾ ਹੈ, ਬਾਣੀ ਨੂੰ ਪੜ੍ਹਦਾ, ਫਿਰ ਹੁਕਮ ਦੀ ਸਮਝ ਪੈਂਦੀ ਹੈ। ਸਤਿਗੁਰੂ ਕਹਿੰਦੇ ਹਨ, ਕਹਿੰਦੇ ਭਾਈ ਗੁਰਮੁਖੋ, ਹੁਕਮ ਵਿੱਚ ਜੀਵ ਮਰਦਾ ਹੈ ਤੇ ਹੁਕਮ ਵਿੱਚ ਹੀ ਜ਼ਿੰਦਗੀ ਜਿਉਂ ਰਿਹਾ ਹੈ।
ਹੁਕਮੇ ਨਾਨਾ ਵੱਡਾ ਥੀਵੈ,
ਹੁਕਮ ਵਿੱਚ ਹੀ ਨਾਨਾ ਛੋਟਾ ਅਤੇ ਵੱਡਾ, ਜਾਣੀ ਬਚਪਨ ਹੈ ਹੁਕਮ ਵਿੱਚ ਹੀ, ਫਿਰ ਹੌਲੀ ਹੌਲੀ ਦਿਨ ਦਿਨ ਜ਼ਿੰਦਗੀ ਲੰਘਦੀ, ਫਿਰ ਸਰੀਰਕ ਤੌਰ 'ਤੇ ਵੱਡਾ ਹੁੰਦਾ। ਹੁਕਮ ਵਿੱਚ ਹੀ ਨੰਨਾ, ਜਾਣੀ ਨਿਰਵਾਣਤਾ ਵਾਲਾ ਹੁੰਦਾ, ਔਰ ਹੁਕਮ ਵਿੱਚ ਹੀ ਹੰਕਾਰੀ ਹੋਇਆ ਤੁਰਿਆ ਫਿਰਦਾ ਹੈ।
ਹੁਕਮੇ ਸੋਗ ਹਰਖ ਆਨੰਦ,
ਉਹਦੇ ਹੁਕਮ ਵਿੱਚ ਚੱਲਣ ਵਾਲਿਆਂ ਨੂੰ ਆਨੰਦ ਮਿਲਦਾ ਹੈ। ਹੁਕਮ ਵਿੱਚ ਰਹਿਣ ਵਾਲੇ ਸਮਝਦੇ ਹੈ ਜੇ ਜ਼ਿੰਦਗੀ ਵਿੱਚ ਕੋਈ ਸੋਗ ਬਣਿਆ, ਕੋਈ ਪਿਛਲਾ ਕਰਮ ਅੱਗੇ ਆਇਆ, ਉਹਨੂੰ ਵੀ ਚੱਲਦੇ ਆ, ਖੁਸ਼ੀ ਨੂੰ ਵੀ ਚੱਲਦੇ ਆ, ਆਨੰਦਿਤ ਹੋ ਜਾਂਦੇ ਹਨ।
ਹੁਕਮੇ ਜਪੈ ਨਿਰੋਧਰ ਗੁਰਮੰਤਰ,
ਗੁਰੂ ਦੇ ਹੁਕਮ ਵਿੱਚ ਚੱਲ ਕੇ ਗੁਰਮੰਤਰ ਨੂੰ ਨਿਰੋਧਰ ਤੋਂ ਭਾਵ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ ਗੁਰਮੰਤਰ ਦੇ ਅਭਿਆਸੀ ਹੁੰਦੇ ਹਨ।
ਹੁਕਮੇ ਆਵਣ ਜਾਣ ਰਹਾਏ,
ਜਦੋਂ ਹੁਕਮੀ ਹੋ ਕੇ ਹੁਕਮ ਵਿੱਚ ਚੱਲਦਾ ਹੈ ਤੇ ਫਿਰ ਆਵਣ ਜਾਣ ਰਹਾਏ, ਜੰਮਣ ਮਰਨ 84 ਦਾ ਚੱਕਰ ਰੁਕ ਜਾਂਦਾ, ਰਹਿ ਜਾਂਦਾ। ਆਵਣ ਜਾਣ ਰਹੇ ਉਹਨਾਂ ਗੁਰਮੁਖਾਂ ਦਾ 84 ਦਾ ਗੇੜ ਮੁੱਕ ਜਾਂਦਾ ਹੈ।
ਨਾਨਕ ਜਾ ਕੋ ਭਗਤੀ ਲਾਏ,
ਜਿਨ੍ਹਾਂ ਨੂੰ ਆਪਣੇ ਹੁਕਮ ਦੇ ਨਾਲ ਭਗਤੀ ਵਿੱਚ ਲਾ ਲੈਂਦਾ ਹੈ, ਗੁਰੂ ਦੇ ਹੁਕਮ ਅਨੁਸਾਰ ਉਹਦਾ ਜਨਮ ਮਰਨ ਮੁੱਕ ਜਾਂਦਾ ਹੈ।
ਪੌੜੀ ਹਉ ਤਿਸ ਢਾਡੀ ਕੁਰਬਾਨ, ਜੇ ਤੇਰਾ ਸੇਵਦਾਰ।
ਪੌੜੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ, ਕਿਉਂਕਿ ਇਹ ਵਾਰ ਪੰਚਮ ਪਾਤਸ਼ਾਹ ਜੀ ਦੀ ਹੈ, ਪੌੜੀਆਂ ਪੰਚਮ ਪਾਤਸ਼ਾਹ ਜੀ ਦੀਆਂ ਹਨ। ਕਹਿੰਦੇ ਮੈਂ ਉਸ ਢਾਡੀ, ਉਸ ਸਿਫਤ ਸਲਾਹ ਕਰਨ ਵਾਲੇ ਗੁਰਮੁਖ ਤੋਂ ਕੁਰਬਾਨ ਜਾਂਦਾ ਹਾਂ, ਜਿਹੜਾ ਤੇਰਾ ਸੇਵਾਦਾਰ ਹੋ ਕੇ ਤੇਰੀ ਸਿਫਤ ਸਲਾਹ ਕਰਦਾ ਹੈ, ਜੋ ਤੇਰਾ ਸੱਚਾ ਸੇਵਾਦਾਰ ਹੋ ਕੇ ਤੇਰੀ ਸਿਫਤ ਕਰਦਾ ਹੈ, ਮੈਂ ਉਹ ਤੋਂ ਕੁਰਬਾਨ ਜਾਂਦਾ ਹਾਂ।
ਹਉ ਤਿਸ ਢਾਡੀ ਬਲਿਹਾਰ, ਜੇ ਗਾਵੈ ਗੁਣ ਅਪਾਰ।
ਮੈਂ ਉਸ ਢਾਡੀ ਗੁਰਮੁਖ ਤੋਂ, ਉਸ ਸਿਫਤ ਕਰਨ ਵਾਲੇ ਤੋਂ ਬਲਿਹਾਰੀ ਜਾਂਦਾ, ਜੋ ਅਪਾਰ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਬਥੇਰੇ ਤੁਰੇ ਫਿਰਦੇ ਰਾਜੇ ਰਜਵਾੜਿਆਂ ਦੇ ਦਰਵਾਜ਼ਿਆਂ ਦੇ ਉੱਤੇ ਸਾਧ ਸੰਗਤ ਭੱਟ ਰੱਖੇ ਹੁੰਦੇ, ਬਜਾ ਵਜਾ ਕੇ ਸਾਜ ਉਠਾਉਂਦੇ ਉਹਨਾਂ ਨੂੰ, ਪਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ, ਜੋ ਵਾਹਿਗੁਰੂ ਤੇਰੇ ਦਰ ਤੇ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ।
ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ,
ਉਹ ਢਾਡੀ ਧਨ ਧਨ ਹੈ ਜਿਹਨੂੰ ਵਾਹਿਗੁਰੂ ਵੀ ਚਾਹੁੰਦਾ ਹੋਵੇ, ਜਾਂ ਇਉਂ ਲਾ ਲਓ ਜਿਸ ਗੁਰਮੁਖ ਨੂੰ ਲੋੜ ਹੋਵੇ ਨਿਰੰਕਾਰ ਦੀ, ਪਰਮੇਸ਼ਰ ਦੀ, ਜਾਣੀ ਪ੍ਰਭੂ ਦੀ ਬੰਦਗੀ ਕਰੇ, ਉਹਦੀ ਚਾਹਨਾ ਲਈ, ਉਹਦੇ ਦਰਸ਼ਨਾਂ ਦੇ ਲਈ, ਉਹਦੇ ਦੀਦਾਰਾਂ ਦੇ ਲਈ, ਜਿਹੜਾ ਉਹਦੀ ਸਿਫਤ ਕਰਦਾ, ਉਤ ਬਲਿਹਾਰੇ ਜਾਈਏ।
ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ,
ਕਹਿੰਦੇ ਉਹ ਢਾਡੀ ਭਾਗਾਂ ਵਾਲਾ ਜਿਸ ਨੂੰ ਸੱਚਾ ਦਰਵਾਜ਼ਾ ਦਰਬਾਰ ਮਿਲ ਗਿਆ ਹੈ।
ਉਹ ਢਾਡੀ ਤੁਧ ਤੇ ਆਏ ਕਲਾਣੇ ਦਿਨ ਰਹਿਣਾਰ,
ਉਹ ਢਾਡੀ ਹੈ ਉਹ ਸਿਫਤ ਸਲਾਹ ਵਾਲਾ ਹੈ ਜੋ ਵਾਹਿਗੁਰੂ ਦਿਨ ਰਾਤ ਤੇਰੀ ਸਿਫਤ ਕਰੇ, ਤੇਰੀ ਬੰਦਗੀ ਵਿੱਚ ਜੁੜਿਆ ਰਹੇ।
ਮੰਗੈ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ,
ਜਿਹੜਾ ਗੁਰਮੁਖ ਤੇਰਾ ਅੰਮ੍ਰਿਤ ਨਾਮ ਮੰਗਦਾ ਹੈ ਉਹਨੂੰ ਕਦੇ ਵੀ ਹਾਰ ਨਹੀਂ ਆਉਂਦੀ। ਉਹਨੂੰ ਲੋਕ ਪ੍ਰਲੋਕ ਵਿੱਚ ਉਹ ਹਾਰਦਾ ਨਹੀਂ, ਜੀਵਨ ਹਾਰ ਕੇ ਨਹੀਂ ਜਾਂਦਾ, ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ।
ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ,
ਉਹਦੇ ਕੱਪੜਾ ਉਹਦੀ ਜਣੀ ਪੱਤ ਢੱਕਣ ਲਈ ਨਾਮ ਹੈ, ਭੋਜਨ ਮਨ ਦੀ ਖੁਰਾਕ ਸੱਚਾ ਨਾਮ ਹੈ। ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ, ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਲਿਵ ਲਾ ਕੇ ਰੱਖਦਾ ਹੈ, ਤੇਲ ਵਤ ਧਾਰਾ ਦੀ ਤਰ੍ਹਾਂ ਲਿਵ ਲਾ ਕੇ ਰੱਖਦਾ ਹੈ।
ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ,
ਆਖਰੀ ਪੰਕਤੀ ਵਿੱਚ ਕਹਿ ਰਹੇ ਨੇ ਉਹੀ ਢਾਡੀ ਜਣੀ ਉਹੀ ਸਿਫਤ ਕਰਨ ਵਾਲਾ ਗੁਰੂ ਕਾ ਸਿੱਖ, ਸਿਫਤੀ ਵਿੱਚ ਰਤਿਆ ਗੁਰਮੁਖ ਉਹੀਓ ਹੈ, ਉਹੀ ਗੁਣਾਂ ਵਾਲਾ ਹੈ ਜਿਸਨੋ ਪ੍ਰਭ ਪਿਆਰ, ਜਿਹਨੂੰ ਵਾਹਿਗੁਰੂ ਨਾਲ ਅੰਦਰੋਂ ਪਿਆਰ ਹੈ, ਉਹੀ ਉਹਦੀ ਸਿਫਤ ਕਰਨ ਵਾਲਾ ਉਹਦੇ ਦਰ ਤੇ ਕਬੂਲ ਹੈ, ਉਸੇ ਗੁਰਮੁਖ ਦਾ ਜੀਵਨ ਸਫਲ ਹੈ, ਉਸੇ ਗੁਰਮੁਖ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫੁੱਲਾਂ ਬਖਸ਼ ਲੈਣ, ਆਪਣੇ ਦਰ ਦੀ ਹਾਜ਼ਰੀ ਪ੍ਰਵਾਨ ਕਰਨ। ਸਮੁੱਚੀ ਪ੍ਰਬੰਧਕ ਕਮੇਟੀ ਦਾ, ਪ੍ਰਬੰਧਕਾਂ ਦਾ ਧੰਨਵਾਦ। ਹੋਈਆਂ ਪੁੱਲਾਂ ਦੀ ਇੱਕ ਵਾਰ ਫਿਰ ਤੋਂ ਖਿਮਾ ਜੀ।
ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ, ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।